दुर्गा पाठे अनेक करते सोज सकेली हम न होते दीप समूह कृत को बारे शस्त्र सकेल अनेक प्रकारे खंडे खड़ग प्रचंड दुधारे कैफ सरोही जमदर भारे तोमर फाले स्वांग सुठाले तोप सीख चे चक्र कराले।
अंतम साहेब श्री गुरु ग्रंथ साहब महाराज जी पावन पवित्र हुई सजी हुई गुरु गुरु खालसा शासन जी आओ प्यार सत्कार साहब फतेह जान करिए वाहेगुरु जी का खालसा वाहेगुरु जी की फतेह। धन धन सतगुरु गुरु गोबिंद सिंह साहब जी महाराज चल रहे लड़ीवार कथा में श्रवण किया है बहादुर शाह सतगुरु महाराज ने उदा सो किया है जो वादा सी लिखती रूप में दिता सी गद्दी के बहन तो बाद मैं आप जी का जो एक सवाल है जो आप करोगे पूरा करांगा। गुरु ने बह के समझाया सवाल कि जेड़े तेरे राज दे विच दुष्ट दुखी ने साडे जो तेरे पिता नूं भी गलत रस्ते चलांदे रहे ने अते जिन्हां ने बहुत सारे संतां महात्मा का खात्मा किया है वो बंदे कैद करके सानू पकड़ा दे। इस गल नूं लै के बहादुर शाह डर गया एक चलाकी खेडी महाराज नाल आखे दरबारियां नूं पुछ के दसांगा सलाह की दरबारियां नाल उन्होंने कहा कि एक साल रुक जाओ महाराज नूं आउं बेनती कर दो हले मेरा पूरी तरह दबदबा बनिया नहीं है जदों मेरा पूरा दबदबा हो जाएगा तां इह बंदे मैं अपने आप तुहाडे हवाले कर दियांगा। सो महाराज नूं इसे प्रकार बहादुर शाह ने कहा सतगुरु जी कहण लगे असीं तां तैनूं वडियाई देण लगे सी जे तूं इह गंदे बंदे साडे हवाले कर दिंदा तां दुनिया दे अंदर तेरी धांक बजनी सी कि इह राजा बड़ा न्यायकारी है इह गलत बंदियां नूं इह रहण नहीं दिंदा पर चंगा तेरी मर्जी हुण तूं इह गल टाल गया है इहदा तां तूं देणदार होएगा ही होएगा पर असीं हुण इक ऐसा सिख भेजांगे सिंह सजा ते जो हनेरियां लिया देगा चारे पासे बहुत तकड़ा पलटा लवेगा मजीदे थों ते होरना थावां तों विचे जिहड़े दोषी ने काजी ते मुल्ला उन्हां दा भी ऐसा ही खात्मा करेगा सरहंद ईट नाल इट खड़कावेगा। क्यों महाराज ने वचन कीते ने दो दिनां बाद रोक के बहादुर शाह कहिंदा कि जो राजपुताने दे अंदर मेरा दबदबा नहीं बनिया तुसीं मेरे नाल चलो फिर उत्थे भी चलिए दबदबा बनाइए। महाराज ने थोड़ा जा टाल दिता कहिंदे कोई नहीं हुण बरसातां दा मौसम मुक के हटिया असीं शस्त्रां दी थोड़ी जी सांभ संभाल करनी है सफाइयां करनियां ने सिंघां नूं तैयार पर तैयार करना है आऊं तूं चल असीं आउंदे हां बाद च। सो इस प्रकार दे नाल इह समां आया बाद दे विच अस्सू कत्तरे महीने तक शस्त्रां दी सेवा होई नाल नाल दुर्गा पाठ बनाया सभे पौड़ियां फिर न जूनी आया जिन्हें इह गाया चंडी दी वार दे पाठ होर बहुत सारे पाठ जिहड़े वीर असीं सन सिंघां नूं जंग लई प्रेरणा देण वास्ते सतगुरु महाराज ने करवाए ने शस्त्रां दी बहुत सारी पूजा उन्हां दा सत्कार करना सिंघां नूं सिखाउंदे ने आओ अगे श्रवण करदे हां प्यार सत्कार दे नाल रसना नूं करिए पवित्र गज के आखो सतनाम श्री वाहेगुरु।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਉਂ ਪਏ ਦੁਰਗਾ ਪਾਠੀ ਅਨੇਕ ਕਰਨ ਤੇ, ਸੋ ਜਿਸ ਕੇਲੀ ਹਮਨ ਹਮਨ ਤੇ।
ਬਹੁਤ ਸਾਰੇ ਸਾਜ ਸਮਾਨ ਇਕੱਠਾ ਕੀਤਾ ਹੈ, ਹਵਨ ਹੁੰਦੇ ਨੇ, ਅਤੇ ਦੁਰਗਾ ਪਾਠ ਤੋਂ ਭਾਵ ਚੰਡੀ ਦੀ ਵਾਰ ਦਾ ਪਾਠ ਅਥਵਾ ਚੰਡੀ ਚਰਿੱਤਰ ਪਹਿਲਾ ਭਾਗ ਤੇ ਦੂਜਾ ਭਾਗ ਦਸਮ ਗ੍ਰੰਥ ਵਿੱਚ ਹੋਰ ਵੀ ਬਹੁਤ ਸਾਰੇ ਜਿਹੜੇ ਜੰਗ ਦੇ ਐਸੇ ਪਾਠ ਨੇ ਜਿਨ੍ਹਾਂ ਨੂੰ ਪੜ੍ਹਨ ਦੇ ਨਾਲ ਵੀਰ ਰਸ ਪੈਦਾ ਹੁੰਦਾ ਹੈ, ਸਪਿਰਿਟ ਪੈਦਾ ਹੁੰਦੀ ਹੈ, ਉਹ ਪਾਠ ਖਾਲਸੇ ਨੂੰ ਕਰਵਾਉਂਦੇ ਹਨ।
ਦੀਪ ਸਮੂਹ ਕ੍ਰਿਤ ਕੇ ਬਾਰੇ ਸ਼ਸਤਰ ਸਕੇਲ ਅਨੇਕ ਪ੍ਰਕਾਰੇ।
ਬਹੁਤ ਸਾਰੇ ਘਿਓ ਦੇ ਦੀਵੇ ਬਾਲੇ ਨੇ ਅਤੇ ਸਾਰੇ ਸ਼ਸਤਰ ਇੱਕ ਜਗ੍ਹਾ ਤੇ ਇਕੱਠੇ ਕਰਕੇ ਉਹਨਾਂ ਦੀ ਸਫਾਈ ਸੇਵਾ ਸੰਭਾਲ ਕਰਕੇ ਜੋ ਹੈ ਖਾਲਸੇ ਨੂੰ ਸਤਿਕਾਰ ਸਿਖਾਉਂਦੇ ਹਨ।
ਖੰਡੇ ਖੜਕ ਪ੍ਰਚੰਡ ਦੁਧਾਰੇ,
ਦੋ ਤਾਰੇ ਜਿਹੜੇ ਖੰਡੇ ਨੇ ਬੜੇ ਤਿੱਖੇ ਤਿੱਖੇ ਪ੍ਰਚੰਡ ਉਹ ਕਢਵਾ ਲਏ।
ਸਰੋਹੀ ਜਮਦਰ ਭਾਰੇ,
ਸੋ ਸਾਰੇ ਸ਼ਸਤਰ ਹਨ ਸ੍ਰੀ ਸਾਹਿਬ ਦੀ ਕਿਸਮਾਂ ਨੇ, ਸੈਫ ਸਰੋਹੀ ਜਮਦਰ, ਕੋਈ ਲੰਬੀ ਹੈ, ਕੋਈ ਚੰਦ ਵਰਗੀ ਹੈ ਗੋਲ, ਕੋਈ ਕਿਸ ਤਰ੍ਹਾਂ ਦੀ ਹੈ। ਇਹ ਸਾਰੇ ਜਿਹੜੇ ਸ਼ਸਤਰ ਨੇ ਇਹ ਕਿਉਂਕਿ ਬੜੀ ਦੇਰ ਹੋ ਗਈ, ਹੁਣ ਜੰਗ ਸ੍ਰੀ ਮੁਕਤਸਰ ਸਾਹਿਬ ਤੋਂ ਬਾਅਦ ਹੋਇਆ ਹੀ ਨਹੀਂ, ਤਾਂ ਤੇ ਸ਼ਸਤਰ ਸਾਰੇ ਖਾਲਸੇ ਦੇ ਹਲੇ ਉਸੇ ਤਰ੍ਹਾਂ ਹੀ ਪਏ ਹਨ। ਇਸ ਕਰਕੇ ਸਤਿਗੁਰੂ ਜੀ ਨੇ ਖਾਲਸੇ ਦੇ ਸ਼ਸਤਰਾਂ ਨੂੰ ਤਿਆਰ ਪ੍ਰਤਿਆਰ ਕਰਨ ਲਈ, ਉਹਨਾਂ ਦੀ ਸੇਵਾ ਸੰਭਾਲ ਲਈ ਇੱਥੇ ਰੋਕਿਆ ਹੋਇਆ ਹੈ।
ਤੋਮਰ ਪਾਲੇ ਸੰਗ ਸੁਟਾਲੇ,
ਇਸੇ ਤਰੀਕੇ ਦੇ ਨਾਲ ਜੋ ਤੋਮਰ ਨੇ ਬਰਛੇ ਹੁੰਦੇ ਨੇ, ਵੀ ਬਰਛੇ ਦੀ ਕਿਸਮ ਹੈ, ਭਾਲੇ ਵੀ ਉਹੀ ਚੀਜ਼, ਲੰਬਾ ਕੋਈ ਛੋਟਾ, ਕੋਈ ਸਾਂਗ ਉਹ ਤੋਂ ਵੱਡਾ, ਅਤੇ ਢਾਲੇ ਨੇ ਬਹੁਤ ਸਾਰੀਆਂ ਢਾਲਾਂ।
ਤੋਪ ਸੀਖ ਚੇ ਚੱਕਰ ਕਰਾਲੇ,
ਬੜੇ ਭਿਆਨਕ ਚੱਕਰ ਜਿਹੜੇ ਨੇ, ਅਤੇ ਧੋਪ ਇਹ ਲੰਬੀ ਸ੍ਰੀ ਸਾਹਿਬ ਹੁੰਦੀ ਹੈ ਇੱਕ, ਇਸ ਦੇ ਨਾਲ ਨਾਲ ਜਿਹੜੇ ਸੀਖ ਚੇ ਹੁੰਦੇ ਨੇ ਸੋ ਪਤਲੀਆਂ ਬਰੀਕ, ਜੋ ਕਈ ਪ੍ਰਕਾਰ ਦੇ ਜੰਗਾਂ ਵਿੱਚ ਵੱਖੋ ਵੱਖਰੇ ਥਾਵਾਂ ਤੇ ਕੰਮ ਆਉਣ ਵਾਲੀਆਂ ਚੀਜ਼ਾਂ, ਦੂਰੋਂ ਥੋੜਾ ਜਿਹਾ ਹਮਲਾ ਕਰਨਾ, ਨੇੜੇ ਹੋ ਕੇ ਵਾਰ ਕਰਨਾ, ਇਹਨਾਂ ਦੇ ਵੱਖੋ ਵੱਖਰੇ ਹੱਥ ਵੀ ਨੇ। ਕਿਹੜੇ ਸ਼ਸਤਰ ਦਾ ਕਿਹੜਾ ਹੱਥ ਹੈ, ਬਰਛਾ ਚਲਾਉਣ ਦੇ ਵੱਖਰੇ ਹੱਥ ਨੇ। ਜਾਂ ਸਤਿਗੁਰੂ ਜੀ ਇੱਕ ਵਾਰ ਖਾਲਸੇ ਨੂੰ ਫੇਰ ਤਿਆਰ ਪ੍ਰਤਿਆਰ ਕਰ ਰਹੇ ਨੇ, ਕਿਉਂਕਿ ਇੱਕ ਛੋਟੀ ਜਿਹੀ ਜੰਗ ਹੈ ਅੱਗੇ, ਬਸ ਇਸੇ ਕਰਕੇ ਉਹਨਾਂ ਨੂੰ ਪਤਾ ਹੈ ਕਿ ਕੋਈ ਚੱਕਰ ਚੱਲਣ ਵਾਲਾ ਹੈ, ਇਸ ਕਰਕੇ ਸਿੰਘਾਂ ਨੂੰ ਥੋੜੇ ਤਿਆਰ ਕਰ ਦਈਏ, ਤੂੰ ਸੁਸਤ ਪੈ ਗਏ ਹੁਣ।
ਬਿਛੂਏ ਖੰਜਰ ਕਪਰੇ ਬਾਲ,
ਬਹੁਤ ਸਾਰੇ ਬਿਛੂਏ ਛੋਟਾ ਛੋਟਾ ਜਿਹਾ ਹੁੰਦਾ, ਖੰਜਰ ਇਹ ਤਿੱਖਾ ਹੁੰਦਾ, ਖਪਰੇ ਚੌੜੇ ਤੀਰ ਹੁੰਦੇ ਜਿਹੜੇ।
ਤੁਪਕ ਤਮਾਚੇ ਧਨਕ ਮਹਾਨ,
ਤੋਪਾਂ ਨੇ ਜਿਹੜੀਆਂ ਔਰ ਤਮਾਚੇ ਪਿਸਤੌਲ ਨੇ ਜਿਹੜੇ, ਧਨਕ ਬਾਣ ਮਹਾਨ ਵੱਡੇ।
ਮਹਾਸਿਲੇ ਖਾਨਾ ਸਤਿਗੁਰ ਕੋ,
ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਦਰੂਦ ਦਾ ਸਾਰਾ ਖਜ਼ਾਨਾ ਹੈ, ਸਤਿਗੁਰੂ ਜੀ ਦਾ ਦਰੂਦ ਜਿੱਥੇ ਸੰਭਾਲ ਕੇ ਰੱਖਿਆ ਹੋਇਆ ਫੌਜਾਂ ਨੇ, ਉਹ ਵੀ ਸਤਿਗੁਰੂ ਜੀ ਨੇ ਤਿਆਰ ਕਰਵਾਇਆ।
ਪੂਜੈ ਸਕਲ ਪ੍ਰੇਮ ਕਰ ਉਰਕੋ,
ਮਨ ਦੇ ਪ੍ਰੇਮ ਕਰਕੇ ਸ਼ਸਤਰਾਂ ਦੀ ਪੂਜਾ, ਜੋ ਲੋਕ ਅੱਜ ਕੱਲ੍ਹ ਕਹਿੰਦੇ ਬੁੱਤ ਪੂਜਾ, ਜਿਹੜੀ ਇਹ ਖਾਲਸੇ ਨੂੰ ਚਾਹੀਦੀ ਨਹੀਂ, ਇਹ ਸ਼ਸਤਰਾਂ ਦੀ ਬੁੱਤ ਪੂਜਾ ਹੈ। ਇਹ ਵਾਹਿਗੁਰੂ ਜਾਣੇ ਵੀ ਇਹ ਲੋਕ ਕਿਉਂ ਇਹ ਕਹਿੰਦੇ ਨੇ ਵੀ ਇਹ ਬੁੱਤ ਪੂਜਾ ਹੈ, ਦੁਨੀਆਂ ਨੂੰ ਕਿਉਂ ਐਸੀ ਗੱਲ ਸਿਖਾਉਂਦੇ ਨੇ। ਸੋ ਜਦੋਂ ਕਿ ਸਤਿਗੁਰੂ ਜੀ ਦੇ ਦਸਮ ਗ੍ਰੰਥ ਵਿੱਚ ਤਾਂ ਬਹੁਤ ਕੁਛ ਹੀ ਸ਼ਸਤਰਾਂ ਬਾਰੇ, ਸ਼ਸਤਰ ਨਾਮ ਵਾਲਾ, ਸ਼ਸਤਰਾਂ ਦਾ ਸਤਿਕਾਰ ਕਿੰਨਾ ਕੁਛ ਆਇਆ ਹੈ। ਨਿੰਗ ਸਿੰਘ ਜਥੇਬੰਦੀਆਂ ਵਿੱਚ ਅੱਜ ਤੱਕ ਮਰਿਆਦਾਵਾਂ ਸੰਭਾਲ ਕੇ ਰੱਖੀਆਂ ਹੋਈਆਂ ਨੇ ਪੁਰਾਣੀਆਂ, ਪਰ ਫਿਰ ਵੀ ਜਿਹੜੇ ਐਸੇ ਲੋਕ ਨੇ ਜਿਨ੍ਹਾਂ ਦਾ ਕਦੇ ਸਿੱਖੀ ਨਾਲ ਵਾਹ ਵਾਸਤਾ ਵੀ ਨਹੀਂ ਪਿਆ ਹੋਣਾ, ਉਹ ਲੋਕ ਐਸੀਆਂ ਮਨ ਘੜਤ ਗੱਲਾਂ ਕਰਦੇ ਹਨ।
ਭੋਜਨ ਅਨੇਕ ਪ੍ਰਕਾਰ ਕਰਾਏ, ਪੂਰੀ ਪੰਚਾਮ੍ਰਿਤ ਵਰਤਾਏ।
ਹੁਣ ਇਸ ਪ੍ਰਕਾਰ ਦੇ ਜਿਹੜੇ ਭੋਜਨ ਨੇ, ਖਾਲਸੇ ਨੂੰ ਸੋਹਣਾ ਲੰਗਰ ਛਕਾਉਣਾ, ਕੜਾਹ ਪ੍ਰਸ਼ਾਦ ਆਦਿਕ, ਪੂਰੀਆਂ ਆਦਿਕ, ਇਹ ਸਤਿਗੁਰੂ ਜਾਣਦੇ ਨੇ ਉਹਨਾਂ ਦੀ ਖੁਸ਼ੀ ਜਾਂ ਕੀ ਮੌਕਾ ਹੈ, ਕਿਉਂ ਐਸਾ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਬਾਰੇ ਇੰਨਾ ਹੀ ਕਿਹਾ ਜਾ ਸਕਦਾ ਕਿ ਤੁਮਰੀ ਗਤਮਿਤ ਤੁਮ ਹੀ ਜਾਣੀ,
ਮੈਂ ਦੁਸਹਿਰਾ ਤੋਂ ਦਿਨ ਹੋਆ
ਫਿਰ ਦੁਸਹਿਰੇ ਦਾ ਜੋ ਦਿਨ ਆਇਆ
ਆਏ ਸ਼ਿੰਗਾਰਿਓ ਅਗਰ ਖਰੋਆ
ਘੋੜਾ ਸੁੰਦਰ ਸੋਹਣਾ ਸ਼ਿੰਗਾਰਿਆ ਤੇ ਅੱਗੇ ਖੜਾ ਕੀਤਾ
ਪਰ ਵਾਹਨ ਕੀ ਪੂਜਾ ਭਲੇ ਵੈਰ ਖੇਲ ਬੇਹਿਤ ਚੜ ਚਲੇ
ਵਾਹਨ ਦੀ ਪੂਜਾ ਵੀ ਹੁੰਦੀ ਹੈ ਸਤਿਕਾਰ ਨਾਲ ਇਹ ਇੱਕ ਬੜੀ ਵੱਡੀ ਗੱਲ ਹੈ ਵਾਹਨ ਸਜਾਉਣੀ ਮਿਲਟਰੀ ਵਿੱਚ ਇਹ ਚੀਜ਼ਾਂ ਆਮ ਹੁੰਦੀਆਂ ਨੇ ਮਿਲਟਰੀ ਵਿੱਚ ਜਦੋਂ ਵੀ ਕਈ ਚਿਰਾਂ ਬਾਅਦ ਫਿਰ ਪਰੇਡ ਹੁੰਦੀ ਖਾਸ ਗੱਡੀਆਂ ਦੇ ਉੱਤੇ ਰੰਗ ਕੀਤੇ ਜਾਂਦੇ ਨੇ ਉਹਨਾਂ ਦੇ ਹੈੱਡਕੁਆਰਟਰ ਨੂੰ ਸਜਾਇਆ ਜਾਂਦਾ ਰਫਲਾਂ ਬੈਲਟਾਂ ਬੂਟ ਉਹਨਾਂ ਦੀਆਂ ਪੱਗਾਂ ਤੇ ਬੈਲਟਾਂ ਹੋਰ ਸਭ ਚੀਜ਼ਾਂ ਨਿਖਾਰ ਕੇ ਰੱਖ ਦਿੰਦੇ ਨੇ ਕਿਉਂ ਇਹ ਫੌਜ ਦਾ ਕਰਮ ਹੈ ਅਸਲ ਵਿੱਚ ਜੇ ਉਹਨਾਂ ਦੇ ਸ਼ਸਤਰਾਂ ਨੂੰ ਜੰਗਾਲ ਲੱਗੀ ਹੈ ਜੇ ਗੱਡੀਆਂ ਪੁਰਾਣੀਆਂ ਸ਼ਰਾਣੀਆਂ ਨਹੀਂ ਹੋ ਜਾਣ ਮੌਕੇ ਤੇ ਸਟਾਰਟ ਹੀ ਨਾ ਹੋਣ ਤੇ ਇਸ ਕਰਕੇ ਫੌਜ ਨੂੰ ਚੁਸਤ ਦਰੁਸਤ ਰੱਖਣ ਵਾਸਤੇ ਐਸੇ ਜਿਹੜੇ ਕਰਮ ਨੇ ਇਹ ਖਾਸ ਫੌਜੀਆਂ ਨੂੰ ਪਤਾ ਹੈ ਕਿ ਕਰਮ ਕੀਤੇ ਜਾਂਦੇ ਹਨ
ਵਿਚਰਤ ਆਯੁਧ ਵਿਦਿਆ ਕਰਤੇ ਤੁਰੰਗ ਤੋਹਾਏ ਤੁਫੰਗ ਸੰਭਰਤੇ
ਮਹਾਰਾਜ ਕਹਿੰਦੇ ਚਲੋ ਵੀ ਦੋ ਫੌਜਾਂ ਬਣਾਓ ਆਪਸ ਵਿੱਚ ਨੇਜਾਬਾਜੀ ਕਰਕੇ ਦਿਖਾਓ ਇਨਾਮ ਵੀ ਦਿੰਦੇ ਨੇ ਆਪਸ ਵਿੱਚ ਸਿੰਘ ਖੇਡ ਕੇ ਦਿਖਾਓ ਦਸ ਦਸ ਸਿੰਘ ਇੱਕ ਦੂਜੇ ਨਾਲ ਲੜਨੇ ਇੱਕ ਨਾਲ ਦਸ ਲੜਨੇ ਸਤਿਗੁਰੂ ਐਸੀ ਕਵੈਦ ਕਰਾਉਂਦੇ ਹਨ
ਆਓ
ਬਈ ਜਿਹੜੇ ਤੀਰ ਚਲਾਉਣਾ ਜਾਣਦੇ ਨੇ ਕਿਤੇ ਭੁੱਲਦਾ ਨੀ ਗਏ ਨਿਸ਼ਾਨਾ ਲਾਉਣਾ ਆਓ ਆ ਕੇ ਇਧਰ ਆਪੋ ਆਪਣੇ ਤੀਰ ਚਲਾ ਕੇ ਦਿਖਾਓ
ਤੋਮਰ ਦੀ ਭਰਮਾਵੈ ਭੰਤਨ ਤੇ
ਵਰਛਾ ਘੁਮਾ ਕੇ ਦਿਖਾਓ ਚੰਗੀ ਤਰ੍ਹਾਂ ਦੁਸ਼ਮਣ ਨਾਲ ਕਿਵੇਂ ਜੰਗ ਕਰਨਾ ਘੋੜੇ ਤੇ ਚੜ ਕੇ ਵਰਛਾ ਕਿਵੇਂ ਚਲਾਉਣਾ ਇਹ ਸਾਰੀਆਂ ਚੀਜ਼ਾਂ ਕਹਿੰਦੇ ਹਨ
ਪ੍ਰਕਾਰ ਕੇ ਕਰੇ ਬਿਲਾਸੇ ਬਾਗ ਅਜਾਇਬ ਸਾਹਿਬ ਪਾਸੇ
ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਜਿਤਨਾ ਵੀ ਹੈ ਉੱਥੇ ਬਾਗ ਦੇ ਵਿੱਚ ਠਹਿਰੇ ਹੋਏ ਨੇ ਅਨੇਕ ਪ੍ਰਕਾਰ ਦੇ ਕੌਤਕ ਕਰਦੇ ਨੇ ਕਿਉਂਕਿ ਜਿਹੜੇ ਦਲ ਨੇ ਦਲ ਤੁਰੇ ਰਹਿਣ ਤਾਂ ਚੰਗੇ ਰਹਿੰਦੇ ਨੇ ਸਿੰਘ ਹੋਲੇ ਮਹੱਲੇ ਤੇ ਪਹੁੰਚ ਗਏ ਉੱਥੇ ਆਪਣੇ ਕੌਤਕ ਦਿਖਾਏ ਇਸੇ ਪ੍ਰਕਾਰ ਦਮਦਮਾ ਸਾਹਿਬ ਵਿਸਾਖੀ ਤੇ ਪਹੁੰਚ ਗਏ ਉੱਥੇ ਨੇਜੇਬਾਜ਼ੀਆਂ ਹੋਈਆਂ ਇਸ ਤਰ੍ਹਾਂ ਜਿਹੜੀ ਹੈ ਨਾਲ ਵਰਜਿਸ਼ ਹੋਣੀ ਘੋੜਿਆਂ ਦੀ ਵਰਜਿਸ਼ ਹੋਣੀ ਸੁਭਾਵਿਕ ਹੋ ਜਾਂਦੀ ਹੈ
ਦਿਵਸ ਕ੍ਰੋਧ ਸੀ ਕੋ ਪੁਨ ਆਇਓ ਕੂਚ ਕਰੋ ਸ਼੍ਰੀ ਮੁਖ ਫਰਮਾਇਓ
ਭਾਵ ਕੇ ਦੇਸੀ ਤੇਰਾਂ ਤਰੀਕ ਆਈ ਜਦੋਂ ਉਹ ਇਸ ਪ੍ਰਕਾਰ ਤ੍ਰੋਦਸੀ ਦਾ ਦਿਨ ਸਤਿਗੁਰੂ ਮਹਾਰਾਜ ਨੇ ਹੁਕਮ ਦਿੱਤਾ ਕਿ ਹੁਣ ਭਾਈ ਚਾਲੇ ਪਾ ਦਿਓ
ਸ਼ਸਤਰ ਬਸਤਰ ਸੱਜ ਕਹਿ ਵੀ ਦਿਨਾਨਾ ਹੋਏ ਤਿਆਰ ਪ੍ਰਭ ਚੈਸ ਪਿਆਨਾ
ਸ਼ਸਤਰ ਬਸਤਰ ਸਜਾ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਿਆਰ ਪਰ ਤਿਆਰ ਹੋ ਕੇ ਘੋੜਿਆਂ ਦੀਆਂ ਸਵਾਰੀਆਂ ਦੀ ਪੂਰੀ ਚੈਕਿੰਗ ਕਰਕੇ ਕਿਉਂਕਿ ਘੋੜੇ ਬਿਮਾਰ ਵੀ ਹੋ ਸਕਦੇ ਨੇ ਢਿੱਲੇ ਮੱਠੇ ਵੀ ਹੋ ਸਕਦੇ ਨੇ ਦੌੜਨ ਵਿਚ ਢਿੱਲੇ ਹੋ ਜਾਂਦੇ ਨੇ ਉਹਨਾਂ ਦੀ ਪੂਰੀ ਸੰਭਾਲ ਰੱਖਣੀ ਸ਼ਸਤਰਾਂ ਦੀ ਘੋੜਿਆਂ ਦੀ ਬਸਤਰਾਂ ਦੀ ਇਸ ਤਰ੍ਹਾਂ ਤਿਆਰੀ ਕਰਵਾ ਕੇ ਕਹਿੰਦੇ ਚਲੋ ਹੁਣ ਚੱਲੋ ਕਿਉਂਕਿ ਹੁਣ ਤੁਰਨ ਜੋਗੇ ਹੋ ਗਏ
ਸੁਣ ਸੁਧ ਨਗਰ ਆਗਰੇ ਸੰਗਤ ਦਰਸ਼ਨ ਹਿਤ ਉਮਡੇ ਕਰ ਪੰਗਤ
ਸੋ ਜਦੋਂ ਆਗਰੇ ਦੀ ਸੰਗਤ ਨੇ ਸੁਣਿਆ ਕਿ ਮਹਾਰਾਜ ਜੀ ਤਾਂ ਚੱਲੇ ਨੇ ਸਾਰੀ ਸੰਗਤ ਪੰਗਤਾਂ ਲਾ ਲਾ ਕੇ ਕਤਾਰਾਂ ਵਿਚ ਖੜੀਆਂ ਹੋ ਕੇ ਇਕੱਠੀਆਂ ਹੋ ਕੇ ਸੰਗਤਾਂ ਦਰਸ਼ਨਾਂ ਨੂੰ ਆ ਰਹੀਆਂ ਹਨ
ਲੇ ਅਕੋਰ ਕਰ ਜੋਰਤ ਮਿਲੇ
ਆਪਣੀਆਂ ਆਪਣੀਆਂ ਭੇਟਾਵਾਂ ਲੈ ਕੇ ਦੋਵੇਂ ਹੱਥ ਜੋੜ ਕੇ ਆ ਕੇ ਮਿਲੇ ਨੇ
ਖੁਸ਼ੀ ਕਰੀ ਸਤਿਗੁਰ ਕੀ ਭਲੇ
ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਲੈਣ ਵਾਸਤੇ ਸੰਗਤ ਆਈ ਹੈ ਕਿ ਮੇਰੇ ਤੇ ਨਿਗਾਹ ਕਰੋ ਮੇਰੇ ਤੇ ਕਿਰਪਾ ਕਰੋ ਕਿਉਂ ਸਤਿਗੁਰੂ ਜੀ ਨੇ ਖੁਸ਼ੀਆਂ ਬਖਸ਼ੀਆਂ
ਦਰਸ਼ਨ ਤੇ ਨਿਹਾਲ ਹਮ ਭਏ ਜਨਮ ਜਨਮ ਕੇ ਪਾਪਨ ਛੇ
ਅਸੀਂ ਆਪ ਜੀ ਦਾ ਦਰਸ਼ਨ ਕਰਕੇ ਨਿਹਾਲ ਹੋ ਗਏ ਹਾਂ ਜਨਮਾਂ ਜਨਮਾਂ ਦੇ ਪਾਪ ਜਿਹੜੇ ਸਨ ਸਾਡੇ ਉਹ ਸਾਰੇ ਨਾਸ਼ ਹੋ ਗਏ ਨੇ
ਪੂਰਬ ਭਾਗ ਵਿਸ਼ੇਖੇ ਦੇਖੇ ਮਾਲਕ ਤਨ ਸਗਰੇ ਅਵਰੇਕੇ
ਕਿਉਂਕਿ ਸਾਡੇ ਗੁਰਮਲੇ ਜਨਮਾਂ ਦੇ ਚੰਗੇ ਭਾਗ ਨੇ ਇੱਕ ਮਨੁੱਖ ਜਨਮ ਲਿਆ ਅਤੇ ਸਿੱਖਾਂ ਦੇ ਘਰ ਜਨਮ ਲਿਆ ਤੁਹਾਡੇ ਵਰਗੇ ਸਤਿਗੁਰੂ ਸਾਨੂੰ ਮਿਲੇ ਇਹਦੇ ਨਾਲ ਵੱਡੇ ਭਾਗ ਹੋਰ ਕੀ ਹੋ ਸਕਦੇ ਨੇ ਕਿ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਤੇ ਜੋ ਗੁਰ ਚਰਨੀ ਜਾਏ ਪੜਤਿਆ
ਲਗੇ ਪਾਇਨ ਕੇ ਅੰਬਾਰ
ਬਹੁਤ ਸਾਰੀਆਂ ਭੇਟਾਵਾਂ ਦੇ ਅੰਬਾਰ ਕਹਿਣਗੇ ਪਹਾੜ ਹੁੰਦਾ ਵੱਡਾ ਸਾਰਾ ਢੇਰ ਲੱਗ ਗਿਆ ਸੰਗਤਾਂ ਦੇ ਬਸਤਰ ਲਿਆਂਦੇ ਹੋਏ, ਗਹਿਣੇ, ਮੋਹਰਾਂ, ਚਾਂਦੀ ਦੇ ਰੁਪਈਏ, ਕੋਈ ਅੰਤ ਨਾ ਰਿਹਾ ਭੇਟਾ ਦਾ।
ਦਰਸ਼ਨ ਪ੍ਰਾਪੇ ਸਵਾਰ,
ਮਹਾਰਾਜ ਦਰਸ਼ਨ ਦੇ ਕੇ ਸੰਗਤ ਨੂੰ ਫੇਰ ਘੋੜੇ ਤੇ ਸਵਾਰ ਹੋਏ।
ਡੇਰਾ ਕਰਿਓ ਤਾਲ ਭਰ ਜਾਏ,
ਸੋ ਉੱਥੇ ਤਾਲ ਜਿਹੜਾ ਗੁਰਦੁਆਰਾ ਹੈ ਗੁਰੂ ਕਾ ਤਾਲ, ਉੱਥੇ ਡੇਰਾ ਕੀਤਾ।
ਸੰਗ ਖਾਲਸਾ ਦਲ ਸਮੰਦਾਏ,
ਸਾਰਾ ਖਾਲਸੇ ਦਾ ਦਲ ਨਾਲ ਹੈ ਸਤਿਗੁਰੂ ਜੀ ਦੇ।
ਖਾਨ ਪਾਨ ਕਰ ਨਿਸਾ ਗੁਜ਼ਾਰੇ,
ਫਿਰ ਪ੍ਰਸ਼ਾਦਾ ਛੱਕ ਕੇ ਰਾਤ ਨੂੰ ਬਤੀਤ ਕੀਤੀ ਹੈ ਰਾਤ।
ਭਈ ਪ੍ਰਾਤ ਹੋਈ ਅਸਵਾਰੀ,
ਸਵੇਰੇ ਫਿਰ ਨਜ਼ਾਰਾ ਵਜਿਆ, ਕੂਚ ਕਰ ਦਿੱਤਾ।
ਤੀਨ ਚਾਰ ਮੰਜ਼ਿਲ ਕਰ ਦੀਹਾ, ਮਿਲੇ ਆਨਨੋ ਰੰਗ ਸੁਤ ਜੀਆ।
ਸੋ ਤਿੰਨ ਚਾਰ ਮੰਜ਼ਿਲਾਂ ਕੀਤੀਆਂ ਪੈਂਡੇ ਤਹਿ ਕਰਕੇ, ਤਿੰਨ ਚਾਰ ਦੇ ਵਿਚ ਜਿਹੜਾ ਨਰੰਗੇ ਦਾ ਪੁੱਤ ਸੀ ਇਹ ਬਹਾਦਰ ਸ਼ਾਹ ਵੱਡਾ ਸਾਰਿਆਂ ਚੋਂ, ਇਹਨਾਂ ਚੋਂ ਚਾਰਾਂ ਚੋਂ ਹੀ, ਉਹਨੂੰ ਫਿਰ ਆ ਕੇ ਮਿਲੇ।
ਘੇਰ ਅਮੇਰ ਲੀਨ ਤਰ ਸ਼ਾਹੂ, ਆਨ ਮਨਾਏ ਆਪਣ ਤਿੰਨ ਪਾਹੋ।
ਸੋ ਉਸ ਵਕਤ ਜਿਹੜਾ ਸੀਗਾ ਇਹ ਬਹਾਦਰ ਸ਼ਾਹ ਨੇ, ਅਮੇਰ ਸ਼ਹਿਰ ਸੀ ਇਹ, ਥੋੜਾ ਜਿਹਾ ਆਕੀ ਸੀ ਰਾਜਪੂਤਾਂ ਦਾ, ਇਹਨੂੰ ਘੇਰ ਕੇ ਆਪਣੀ ਈਨ ਮਨਾਉਣਾ ਕੀਤੀ ਇੱਥੇ।
ਗਏ ਜੋਧਪੁਰ ਕੋ ਪੁਨ ਡੇਰੇ, ਮਿਲਿਓ ਅਜੀਤ ਸਿੰਘ ਬਲਹੇਰੇ।
ਫਿਰ ਜੋਧਪੁਰ ਗਏ ਨੇ, ਉੱਥੋਂ ਫਿਰ ਜਦੋਂ ਪਹੁੰਚੇ ਜੋਧਪੁਰ ਤਾਂ ਅਜੀਤ ਸਿੰਘ ਰਾਜਾ ਜਿਹੜਾ ਪਹਿਲਾਂ ਵੀ ਆਪਾਂ ਸੁਣਿਆ ਇਹਦਾ ਜ਼ਿਕਰ, ਇਹ ਰਾਜਾ ਜੈ ਸਿੰਘ ਸਵਾਈ ਜਿਹੜਾ ਅਤੇ ਅਜੀਤ ਸਿੰਘ ਇਕੱਠੇ ਮਿਲੇ ਸੀ ਪਿੱਛੇ ਦੇ, ਉਹ ਆ ਕੇ ਮਿਲਿਆ।
ਉਤੋਂ ਸੰਗ ਵੀ ਦਈ ਅਸੋਰ, ਦੁਆ ਕਰ ਜੋਰ ਗਰਭ ਕੋ ਛੋਰ।
ਉਹਦੇ ਨਾਲ ਸੀ ਉਸ ਵਕਤ ਭੇਟਾ ਦਿੱਤੀ ਉਹਨੇ, ਦੋਵੇਂ ਹੱਥ ਜੋੜ ਕੇ ਹੰਕਾਰ ਨੂੰ ਛੱਡ ਕੇ।
ਚਲਿਓ ਸ਼ਾਲੇ ਲਸ਼ਕਰ ਭਾਰੀ,
ਬਾਦਸ਼ਾਹ ਆਪਣਾ ਭਾਰੀ ਲਸ਼ਕਰ ਲੈ ਕੇ ਅੱਗੇ ਚੱਲਿਆ।
ਮੇਲ ਪੇਸ਼ ਮਿਲ ਪਰਿਓ ਅਗਾਰੀ,
ਇਸੇ ਪ੍ਰਕਾਰ ਜਿਹੜਾ ਅਗਲਾ ਜਿਹੜਾ ਉਸ ਪ੍ਰਕਾਰ ਰਾਜਾ ਸੀ ਨਾ ਉੱਥੋਂ ਦਾ, ਉਹ ਵੀ ਆ ਕਰਕੇ ਜੈਪੁਰ ਰਿਆਸਤ ਦੀ ਪਹਿਲੀ ਰਾਜਧਾਨੀ ਜੋ ਸੀ, ਸੋ ਇਸ ਤਰੀਕੇ ਨਾਲ ਉਹ ਵੀ ਆ ਕੇ ਉੱਥੋਂ ਪੰਜ ਸੱਤ ਮੀਲ ਅੱਗੇ ਜਾ ਕੇ ਮਿਲਿਆ।
ਬਹੁੜ ਚਿਤੌੜ ਦਿਸ਼ਾ ਚੜ ਚਾਲਾ,
ਫਿਰ ਚਿਤੌੜਗੜ੍ਹ ਵੱਲ ਨੂੰ ਚੜ ਚੱਲੇ।
ਬੜੀ ਧਾਂਕ ਤਿਸ ਦੇਸ਼ ਵਿਸਾਲਾ,
ਉਸ ਦੇਸ਼ ਵਿਚ ਵੀ ਬੜੀ ਧਾਂਕ ਪੈ ਗਈ ਹੈ।
ਰਾਣੇ ਅਰ ਰਾਜੇ ਰਜਪੂਤ,
ਬੜੇ ਇਹ ਵੱਡੇ ਰਾਜੇ ਹੁੰਦੇ ਨੇ, ਛੋਟੇ ਰਾਣੇ, ਥੋੜੀ ਜਿਹੀ ਥਾਂ ਵਾਲੇ ਨਵਾਬ ਪੁਰਖਾਂ ਚ ਹੁੰਦੇ ਨੇ, ਇਹ ਵੀ ਆ ਕੇ ਮਿਲੇ ਨੇ।
ਮਿਲੇ ਸਤਲੀ ਪਟ ਪਟ ਦੂਤ,
ਆਪੋ ਆਪਣੇ ਦੂਤ ਭੇਜ ਕੇ ਸੁਲਾਹ ਕੀਤੀ, ਭੇਟਾ ਦਿੱਤੀ, ਸਾਰੇ ਆ ਕੇ ਮਿਲੇ ਨੇ।
ਸਿੰਘ ਕਿਤੇ ਦੇਖ ਬੇਹੇਤ, ਗਏ ਚਿਤੌੜ ਵਿਖੇ ਲੱਖ ਭੇਤ।
ਕੌਰ ਦੇ ਕਿਲੇ ਨੂੰ ਦੇਖਣ ਵਾਸਤੇ ਉਸਨਾਂ ਭੇਜ ਜਾਣ ਕੇ ਕਈ ਸਿੰਘ ਦੇਖਣ ਲਈ ਗਏ ਹਨ।
ਬਹੇਰੇ ਲੈ ਉਠਾਏ,
ਉੱਥੇ ਬੜਾ ਸੋਹਣਾ ਘਾਹ ਪਿਆ ਸੀ, ਸਿੰਘਾਂ ਨੇ ਦੇਖਿਆ ਘਾਹ ਬੜਾ ਸੋਹਣਾ ਘੋੜਿਆਂ ਵਾਸਤੇ, ਉਹ ਘਾਹ ਉਹਨਾਂ ਨੇ ਲੈ ਲਿਆ।
ਉਤਕੇ ਨਰ ਆਏ ਸਮਝਾਏ,
ਉੱਥੇ ਜਿਹੜੇ ਬੰਦੇ ਸੀ ਉਹ ਇਕੱਠੇ ਹੋ ਕੇ ਆ ਗਏ।
ਸੋਨੇ ਦੇਤ ਸਿੰਘ ਤ੍ਰਿਣ ਲੇਤ,
ਉਹ ਬੰਦੇ ਕਹਿੰਦੇ ਇਹ ਘਾਹ ਨੀ ਲੈਣਾ ਤੁਸੀਂ, ਇਹ ਸਾਡਾ ਸਿੰਘ, ਕਹਿੰਦੇ ਅਸੀਂ ਤਾਂ ਹੁਣ ਲੈ ਕੇ ਚੱਲੇ ਆ, ਇਸ ਤਰ੍ਹਾਂ ਆਪਸ ਵਿਚ ਥੋੜਾ ਝਗੜਾ ਖੜਾ ਹੋਇਆ।
ਚਲੀ ਤੁਫੰਗ ਹੈ ਦੋ ਦਿਸ਼ ਤੇਰੀ,
ਦੋਨਾਂ ਪਾਸਿਆਂ ਤੋਂ ਜਿਹੜੀਆਂ ਬੰਦੂਕਾਂ ਸਾਫ ਕਰਵਾਈਆਂ ਸੀ ਮਹਾਰਾਜ ਨੇ, ਪਤਾ ਸੀ ਚੱਲਣੀਆਂ ਜਾ ਕੇ, ਹੁਣ ਚੱਲ ਪਈਆਂ।
ਹਲੀ ਮਾਚੀ ਤਿਸ ਬੇਰੀ,
ਹਲਾ ਹਲੀ ਬੋਲੀ ਰੌਲਾ ਪੈ ਗਿਆ ਬਹੁਤ।
ਛੁੱਟੇ ਤੀਰ ਗੋਰੀ ਸਮੰਦਾਏ,
ਬਹੁਤ ਸਾਰੇ ਤੀਰ ਅਤੇ ਗੋਲੀਆਂ ਚੱਲੀਆਂ।
ਮੱਚੇ ਰੋਲ ਸੁਣ ਕੇ ਤਿਸ ਥਾਏ,
ਰੌਲਾ ਮੱਚਿਆ ਸੁਣ ਕੇ ਉਸ ਵਕਤ ਉਸ ਥਾਂ ਤੇ।
ਮਿਲ ਰਜਪੂਤ ਕਨੇ ਹੋਏ ਆਏ,
ਇਹ ਤਾਂ ਬਹੁਤੇ ਰਾਜਪੂਤ ਜਿਹੜੇ ਸੀ ਇਕੱਠੇ ਹੋ ਗਏ ਇਕਦਮ।
ਗਏ ਆਯੁਧ ਸਿੰਘਨ ਪਰ ਧਾਏ,
ਉਹਨਾਂ ਨੇ ਸ਼ਸਤਰ ਪਕੜ ਕੇ ਸਿੰਘਾਂ ਦੇ ਉੱਤੇ ਫਿਰ ਧਾ ਕੇ ਹਮਲਾ ਕਰ ਦਿੱਤਾ।
ਸਤਿਗੁਰ ਸੁਣ ਕੇ ਬਗਰੋਰਾ,
ਇਧਰੋਂ ਸਤਿਗੁਰ ਜੀ ਨੂੰ ਵੀ ਸੁਣ ਗਿਆ ਵੀ ਕੋਈ ਤਕੜਾ ਰੌਲਾ ਪੈ ਗਿਆ।
ਪਠਿਓ ਖਾਲਸਾ ਗਨ ਤਿਸ ਠੋਰਾ,
ਬਹੁਤ ਸਾਰਾ ਖਾਲਸਾ ਗੁਰਾਂ ਨੇ ਉਧਰ ਭੇਜ ਦਿੱਤਾ।
ਮਿਲੇ ਆਨ ਗਨ ਜੋਧਾ,
ਹੁਣ ਦੋਨਾਂ ਪਾਸਿਆਂ ਤੋਂ ਆ ਕੇ ਜੋਧੇ ਇਕੱਠੇ ਹੋ ਗਏ।
ਇੱਕ ਜੁੱਧ ਵੱਤ ਉਪਜਿਓ ਕ੍ਰੋਧਾ,
ਬੁੱਧ ਨੂੰ ਦੇਖ ਕੇ ਖਾਲਸੇ ਨੂੰ, ਕਿਉਂਕਿ ਪਹਿਲਾਂ ਹੀ ਵੀਰ ਅਸੀਂ ਬਾਣੀ ਪੜ੍ਹਾ ਦਿੱਤੀ ਕਿ ਵੀਰ ਅਸੀਂ ਬਾਣੀ ਪੜ੍ਹਦੇ ਨਾਲ ਤਾਂ ਪਹਿਲਾਂ ਹੀ ਕੰਮ ਗਰਮ ਹੋਇਆ ਹੁੰਦਾ। ਜੰਗ ਨੂੰ ਦੇਖ ਕੇ ਰਣ ਦੇਖ ਸੂਰਜ ਚਿੱਤ ਉਲਾਸ, ਉਸੇ ਵਕਤ ਹੀ ਸਿੰਘ ਚਾਓ ਵਿੱਚ ਹੋ ਗਏ ਕਿ ਮੇਰੇ ਮਨ ਦੇ ਅੰਦਰ ਚਾਓ ਹੈ ਕਿ ਯੁੱਧ ਕਰਾਂ ਜਾ ਕੇ।
ਤੜਾ ਬੜੀ ਤੁਪਕਨ ਕੀ ਮਾਚੀ,
ਗੋਲੀਆਂ ਦੀ ਤੜਾ ਤੜੀ ਮੱਚ ਪਈ ਹੈ।
ਲਗੈ ਅੰਗ ਸ਼੍ਰੋਣਤ ਰਾਜ ਰਾਚੀ,
ਅੰਗਾਂ ਤੇ ਆ ਕੇ ਗੋਲੀਆਂ ਲੱਗੀਆਂ ਤੇ ਕੱਪੜੇ ਖੂਨ ਨਾਲ ਭਿੱਜਣੇ ਸ਼ੁਰੂ ਹੋ
ਗਏ। ਮੁੰਦਰ ਦੇ ਗਿਰ ਪਰੇ,
ਕਈਆਂ ਦੇ ਹਿਰਦੇ ਚ ਗੋਲੀ ਵੱਜੀ ਹੈ, ਕਿਸੇ ਦੇ ਸਿਰ ਚ ਵੱਜੀ ਹੈ, ਕਈ ਡਿੱਗ ਪਏ ਨੇ।
ਮਰ ਮਰ ਸੁਰਗ ਪਿਆਂ ਨੂੰ ਕਰੇ,
ਮਰ ਮਰ ਕੇ ਬਹੁਤ ਸਾਰੇ ਰਾਜਪੂਤ ਵੀ ਸਵਰਗਾਂ ਨੂੰ ਗਏ ਨੇ।
ਸਿੰਘ ਹੇਲ ਕਾਲੇ ਲੈ ਘਾਸ,
ਘਾਸ ਲੈ ਕਰਕੇ ਸਿੰਘਾਂ ਨੇ ਫਿਰ ਤਕੜਾ ਰੌਲਾ ਪਾ ਕੇ ਹੱਲਾ ਕੀਤਾ।
ਸੋਨੇ ਦੇ ਖਰੇ ਡਿੱਡ ਪਾਸ,
ਉਹ ਡੰਡੇ ਨੀ ਉਧਰੋਂ ਦੱਬ ਕੇ ਬੈਠ ਕੇ ਰਾਜਪੂਤ ਲੜਾਈ ਹੋਈ।
ਜਾਮ ਇਕਲੋ ਜੰਗ ਮਚਾਇਓ,
ਇੱਕ ਪਹਿਰ ਤੋਂ ਭਾਵ ਤਿੰਨ ਘੰਟੇ ਲੜਾਈ ਚੱਲੀ ਹੈ।
ਕੁੰਜ ਤੁਫੰਗਨ ਸ਼ਬਦੀ ਉਠਾਇਓ,
ਬਹੁਤ ਸਾਰੀਆਂ ਮਲੂਕਾਂ ਦੀ ਜਿਹੜੀ ਸੀ ਆਵਾਜ਼ ਆ ਰਹੀ ਹੈ।
ਤਬ ਸਿੰਘਨ ਰੋਪਿਓ ਪੱਗ ਆਗੇ,
ਤਾਂ ਸਿੰਘਾਂ ਨੇ ਫਿਰ ਅੱਗੇ ਪੈਰ ਵਧਾਇਆ।
ਬਿੰਦ ਪਲੀਤੇ ਇਕੱਠੇ ਗਾਗੇ,
ਬਹੁਤ ਸਾਰੇ ਜਿਹੜੇ ਪਲੀਤੇ ਸੀ ਬੰਦੂਕਾਂ ਦੇ ਇਕੱਠੇ ਲਾ ਕੇ ਇਕੱਠੀਆਂ ਗੋਲੀਆਂ ਚਲਾ ਦਿੱਤੀ।
ਲਗੀ ਕਿਤਕ ਛਤਰਨ ਕੇ ਗੋਰੀ,
ਦੁਸ਼ਮਣਾਂ ਦੇ ਕਿੰਨੀਆਂ ਗੋਲੀਆਂ ਜਾ ਵੱਜੀਆਂ।
ਦਰ ਦਰ ਗਿਰੇ ਦੇ ਗਨਫੋਰੀ,
ਸੋ ਬਹੁਤ ਸਾਰੇ ਨੇ ਸਰੀਰ ਫੁੱਟ ਗਏ ਨੇ, ਦੜ ਦੜ ਕਰਕੇ ਥੱਲੇ ਡਿੱਗੇ।
ਦੇਖ ਤਰਾਸ ਕਰ ਭਾਗ ਸਿਧਾਏ, ਸਿੰਘ ਉਠਾਏ ਕਾਸ ਗਨ ਲਿਆਏ।
ਉਸ ਕਰਕੇ ਕਿਉਂਕਿ ਹਰ ਵਕਤ ਕਹਿੰਦੇ ਰਹਿੰਦੇ ਨੇ, ਜਦੋਂ ਮਿਲਦੇ ਇੱਕ ਦੂਜੇ ਨੂੰ ਕਹਿੰਦੇ ਰਹਿੰਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ ਦੇ ਜ਼ਬਾਨ ਤੇ ਫਿਰ ਕਹਿੰਦੇ ਉਹਦੇ ਮੈਦਾਨ ਵਿੱਚ ਵੀ ਫਤਿਹ ਭਜਾ ਦਿੱਤੇ। ਫਿਰ ਸਾਰੇ ਜਾਣੇ ਖਾਲਸੇ ਦੀ ਵਸਤ ਹੋਣੇ, ਜੇ ਦਬੇ ਲੈ ਕੇ ਜਾਣਾ ਘਾਹ ਸਾਡਾ, ਪਹਿਲਾਂ ਖਾਲਸੇ ਦਾ ਕਬਜ਼ਾ ਹੋਇਆ, ਇਸ ਕਰਕੇ ਖਾਲਸੇ ਨੇ ਆਪਣਾ ਭਜਾ ਕੇ ਦੁਸ਼ਮਣ ਨੂੰ ਘਾਹ ਲੈ ਹੀ ਆਂਦਾ।
ਸ੍ਰੀ ਗੁਰੂ ਹੇਰ ਤੈਨੂੰ ਸਮਝਾਇਓ,
ਪਰ ਮਹਾਰਾਜ ਨੇ ਉਹਨਾਂ ਨੂੰ ਦੇਖ ਕੇ ਸਮਝਾਇਆ ਇਸ ਤਰ੍ਹਾਂ,
ਬਿਨਾਂ ਕਹੇ ਕਿਮ ਜੰਗ ਮਚਾਇਓ।
ਹੁਕਮ ਨਹੀਂ ਹੋਇਆ ਖਾਲਸਾ ਜੀ ਤੁਹਾਨੂੰ ਜੰਗ ਦਾ, ਤੁਸੀਂ ਪੁੱਛਿਆ ਨੀ ਸਾਨੂੰ ਤੁਸੀਂ ਕਿਉਂ ਜੰਗ ਮਚਾਇਆ ਬਿਨਾਂ ਕਾਰਨ ਤੋਂ ਹੀ।
ਗਏ ਬਿਲੋਕਨ ਥਾਣ ਚਿਤੋਰ, ਬਿਨ ਮਰਜ਼ੀ ਹਮਰੀ ਕੀ ਰੋਰ,
ਸਾਡੀ ਮਰਜ਼ੀ ਤੋਂ ਬਿਨਾਂ ਹੀ ਰੌਲਾ ਪਾ ਲਿਆ। ਦੇਖਣ ਤਾਂ ਗਏ ਸੀ ਕਿਲਾ, ਤੁਹਾਨੂੰ ਕਿਹਨੇ ਕਿਹਾ ਸੀ ਉੱਥੋਂ ਘਾਹ ਲੈਣ ਨੂੰ ਜਾਂ ਇੱਧਰ ਉੱਧਰ ਕਰਨ ਨੂੰ? ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ, ਕਿਉਂਕਿ ਕਾਨੂੰਨ ਦੇ ਵਿਰੁੱਧ ਸੀ ਜਿਹੜੇ ਕੰਮ ਲਈ ਗਏ। ਜੇ ਲੜਾਈ ਕਰਨੀ ਹੈ ਫਿਰ ਪੁੱਛ ਕੇ ਕਰਨੀ ਹੈ, ਹੁਕਮ ਨਹੀਂ ਲਿਆ ਤੁਸੀਂ ਸਾਤੋਂ।
ਮੈਂ ਆਗੇ ਤੁਮ ਕੀਜੈ ਐਸੇ,
ਪਰ ਅੱਗੇ ਵਾਸਤੇ ਨੀ ਐਸਾ ਕੰਮ ਕਰਨਾ, ਕਦੇ ਕੋਈ ਚੀਜ਼ ਨੀ ਛੇੜਨੀ ਕਿਸੇ ਪਾਸੇ।
ਵਿੱਚ ਵਿਦੇਸ਼ ਨਾਲ ਠਾਨਤ ਜੈਸੇ,
ਆਪਾਂ ਵਿਦੇਸ਼ ਵਿੱਚ ਬੈਠੇ ਹਾਂ, ਇੱਥੇ ਲੜਾਈ ਠੀਕ ਨਹੀਂ ਹੈ, ਨਾਲੇ ਆਪਣਾ ਕਿਹੜਾ ਘਾਹ ਪਿੱਛੇ ਕੋਈ ਰੌਲਾ ਜਾਂ ਆਪਾਂ ਇਹ ਜੀ ਗੱਲ ਕਦੇ ਨੀ ਕਰਨੀ। ਆਪਣਾ ਤਾਂ ਜੰਗ ਹੁੰਦਾ ਜ਼ੁਲਮ ਦੇ ਨਾਲ, ਦੁਸ਼ਮਣ ਦੇ ਨਾਲ।
ਪੱਤ ਹਜ਼ਾਰੋਂ ਉਤ ਸਕੇਲਾ, ਘੇਰ ਲੇਖ ਤੁਮਕੋ ਕਰ ਹੇਲਾ।
ਨਾਲੇ ਬਗਾਨੇ ਇਲਾਕੇ ਚ ਬੈਠੇ ਆਪਣੇ ਕੋਲ ਫੌਜ ਥੋੜੀ ਸੀਮਤ ਆ, ਤੇ ਇੱਥੇ ਜਦੋਂ ਸਾਰੇ ਰਾਜਪੂਤਾਂ ਦੀ ਰਾਜੇ ਦੀ ਫੌਜ ਇਕੱਠੀ ਹੋ ਗਈ, ਤੁਹਾਨੂੰ ਥੋੜੇ ਜਿਹੇ ਸਿੰਘਾਂ ਨੂੰ ਘੇਰ ਲੈਂਦੇ ਤੇ ਚੜ੍ਹਾਈਆਂ ਕਰ ਜਾਂਦੇ, ਕੋਈ ਫਾਇਦਾ ਨੀ ਸੀ ਹੋਣਾ। ਲੋਕਾਂ ਨੇ ਕਹਿਣਾ ਸੀ ਖਾਲਸਾ ਘਾਹ ਪਿੱਛੇ ਲੜ ਕੇ ਚੜ੍ਹਾਈ ਕਰ ਗਿਆ।
ਘੇਰ ਲੇਖ ਤੁਮਕੋ ਕਰ ਹੇਲਾ, ਕੋ ਸਹਾਏ ਉਹ ਤਹਾਂ ਬਚਾਵਤ, ਪਹਿਲੇ ਹੀ ਸੰਗਰ ਕਰ ਕਹਾਵਤ।
ਕੌਣ ਸਹਾਈ ਹੁੰਦਾ ਤੁਹਾਡਾ ਉੱਥੇ? ਇੱਧਰੋਂ ਸਾਨੂੰ ਪਤਾ ਨਹੀਂ, ਦੱਸ ਕੇ ਤੁਸੀਂ ਗਏ ਨਹੀਂ। ਤੇ ਅੱਗੇ ਹੀ ਬੜੇ ਸਿੰਘ ਆਪਣੇ ਆਨੰਦਪੁਰ ਸਾਹਿਬ, ਫੁਮਕੌਰ ਸਾਹਿਬ, ਮੁਕਤਸਰ ਸਾਹਿਬ ਸ਼ਹੀਦ ਹੋ ਗਏ ਭਾਈ। ਮਸਾਂ ਤਾਂ ਹੁਣ ਸਿੰਘ ਆਪਾਂ ਇਕੱਠੇ ਕੀਤੇ, ਹੁਣ ਆਪਣਾ ਨਾਲੇ ਜੰਗ ਵਾਲਾ ਕੰਮ ਨਹੀਂ ਹੈ। ਸੋ ਪਹਿਲਾਂ ਤਾਂ ਅਸੀਂ ਚਲੋ ਨਰੰਗੇ ਕਰਕੇ ਨਰੰਗਾ ਹੁਣ ਚੜ੍ਹਾਈ ਕਰ ਗਿਆ। ਇਸ ਤਰੀਕੇ ਨਾਲ ਜਦੋਂ ਜੰਗ ਹੈ ਹੀ ਨਹੀਂ, ਮਾੜੀਆਂ ਮਾੜੀਆਂ ਗੱਲਾਂ ਪਿੱਛੇ ਲੜਾਈ ਕਰਨੀ ਵੀ ਸ਼ੋਭ ਨਹੀਂ ਹੈ।
ਇਤਿਹਾਸ ਸਮਝਾਏ ਟਿਕਾਏ,
ਇਸ ਤਰ੍ਹਾਂ ਮਹਾਰਾਜ ਨੇ ਸਮਝਾ ਕੇ ਖਾਲਸੇ ਨੂੰ ਟਿਕਾ ਦਿੱਤਾ।
ਕਿਸੂ ਨਰ ਤੇ ਗੁਰ ਸੁਣ ਪਾਏ,
ਕਿਸੇ ਬੰਦੇ ਤੋਂ ਸਤਿਗੁਰ ਨੇ ਆਉਣ ਸੁਣਿਆ।
ਅੱਗੇ ਸਥਾਨ ਦੁਖਾਲਾ,
ਕਿਉਂਕਿ ਅੱਗੇ ਬੜਾ ਕਠਿਨ ਸਥਾਨ ਹੈ ਦੁੱਖ ਦੇ ਦੇਣ ਵਾਲਾ।
ਮਗ ਬਹੀਨ ਤੈ ਜਾਏ ਨਾ ਚਾਲਾ,
ਕਿਉਂਕਿ ਰਸਤੇ ਤੋਂ ਬਿਨਾਂ ਹੀ ਥਾਂ ਹੁੰਦੇ ਨੇ ਕਈ, ਉੱਥੇ ਚੱਲਿਆ ਨੀ ਜਾਂਦਾ।
गिर कानन दुखदायक कने
क्योंकि रस्ते दे ते पहाड़ ने एक तां पहाड़ा ते कादा राह एक कानन हुंदा जंगल जंगल बड़ा है उथो लंघना बड़ा औखा अगे
पटिया ना क्यों बन बने
उथे जाना जब पहुंचना बनना ही नहीं अपने तो
सब सतगुर उतते हट परे जित मग सुनियो ते सुख करे
ओ सतगुरु महाराज सच्चे पातशाह फिर उथो राह बदल दिता जे जिदन राह सी उदन चले हूं तो कोई कमी नहीं सड़क बन गई ਆਪਾਂ ਕਹਿੰਦੇ ਵੀ ਮਹਾਰਾਜ ਇੱਧਰ ਨੂੰ ਕਿਉਂ ਨਹੀਂ ਗਏ ਸਤਿਗੁਰੂ ਜੀ ਉੱਧਰ ਨੂੰ ਜਾਂਦੇ ਹੁਣ ਵਾਲੇ ਰਾਹ ਥੋੜੀ ਸੀ ਉਦੋਂ ਉਦੋਂ ਤਾਂ ਜਿੱਥੇ ਕਿਤੇ ਕੱਚਾ ਪਿੱਲਾ ਰਾਹ ਹੁੰਦਾ ਸੀ ਮਾੜਾ ਮੋਟਾ ਪਹਾੜੀ ਇਲਾਕਿਆਂ ਨੂੰ ਲੋਕ ਜਾਂਦੇ ਨਹੀਂ ਸੀ ਜੰਗਲਾਂ ਚ ਨਹੀਂ ਜਾਂਦੇ ਸੀ ਰਾਹ ਹੀ ਨਹੀਂ ਸੀ ਹੁੰਦੇ ਤਾਂ ਸਤਿਗੁਰੂ ਨੇ ਉੱਧਰ ਨੂੰ ਆਪਾਂ ਰੁੱਖ ਬਦਲ ਦਿੱਤਾ
ਪਿਆਨਾ ਸਨੇ ਸਨੇ ਪਹੁੰਚੇ ਤੇ ਸਥਾਨਾ
ਉਸੇ ਪਾਸੇ ਨੂੰ ਹੀ ਪਿਆਨਾ ਕੀਤਾ ਹੌਲੀ ਹੌਲੀ ਤੇ ਸਥਾਨ ਤੇ ਪਹੁੰਚ ਗਏ
ਨਦੀ ਨਰਮਦਾ ਤਟ ਬਡ ਹੇਰਾ ਉਤਰੇ ਉਸ਼ਾ ਬਹਾਦਰ ਹੇਰਾ
ਸੋ ਨਰਮਦਾ ਨਦੀ ਹੈ ਜਿਹੜੀ ਮੱਧ ਪ੍ਰਦੇਸ਼ ਚੋਂ ਨਿਕਲ ਕੇ ਇਹ ਗੁਜਰਾਤ ਵੱਲ ਵੀ ਚਲੀ ਜਾਂਦੀ ਕਾਫੀ ਦੂਰ ਜਾ ਕੇ ਫਿਰ ਸਮੁੰਦਰ ਚ ਮਿਲਦੀ ਹੈ ਨਰਮਦਾ ਨਦੀ ਦੇ ਕਿਨਾਰੇ ਤੇ ਗੁਰੂ ਨਾਨਕ ਦੇਵ ਜੀ ਦੇ ਮਸਤੀ ਜੀ ਦੇ ਪੁੱਤਰ ਸੀਗੇ ਜਿਹੜੇ ਰਾਮ ਥੰਮਣ ਉਹਨਾਂ ਪ੍ਰਤੀ ਇਹ ਸ਼ਬਦ ਉਚਾਰਿਆ ਸੀ ਨਰਮਦਾ ਨਦੀ ਦੇ ਕੰਢੇ ਤੇ ਮਾਰਨ ਦੱਖਣੀ ਓਂਕਾਰ ਬਾਣੀ ਦੀ ਉਚਾਰਨ ਕੀਤੀ ਹੈ ਮਾਂਡਲਾ ਸ਼ਹਿਰ ਪਿੰਡ ਹੈ ਜੱਬਲਪੁਰ ਦੇ ਕੋਲੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦਸਵੇਂ ਪਾਤਸ਼ਾਹ ਵੀ ਨਰਮਦਾ ਨਦੀ ਦੇ ਕਿਨਾਰੇ ਜਿੱਥੇ ਬਹਾਦਰ ਸ਼ਾਹ ਨੇ ਆਪਣਾ ਟਿਕਾਣਾ ਕੀਤਾ ਉੱਥੇ ਪਹੁੰਚੇ ਹਨ
ਸਾਹਿਬ ਪਹੁੰਚੇ ਨਦੀ ਤੱਟ ਸਿਵਰ ਕਰੋ ਸ਼ੁਭ ਥਾਨ
ਸਤਿਗੁਰੂ ਮਹਾਰਾਜ ਨਦੀ ਦੇ ਕਿਨਾਰੇ ਤੇ ਪਹੁੰਚੇ ਤੇ ਸੋਹਣੇ ਥਾਂ ਤੇ ਜਾ ਕੇ ਆਪਣਾ ਪੜਾ ਕੀਤਾ ਹੈ
ਸਿੰਘ ਰਹੇ ਪਾਛੇ ਕਿਤਕ ਸਾਰੇ ਤੁਫੰਗ ਕਮਾਲ
ਪਿੱਛੇ ਰਹਿ ਗਏ ਕਿੰਨੇ ਕੁ ਸਿੰਘ ਆਪਣੇ ਕੋਲ ਜਿਨ੍ਹਾਂ ਕੋਲ ਤੀਰ ਕਮਾਨ ਤੇ ਬੰਦੂਕਾਂ ਸਨ
ਚੋਪਈ ਘਾਸ ਲੈਣ ਕੇ ਹਿਤ ਬਿਰਮਾਏ
ਘਾਹ ਲੈਣ ਵਾਸਤੇ ਉਹ ਬਿਰਮੇ ਹੋਏ ਸੀ ਘਾਹ ਲੈ ਕੇ ਜਾਵਾਂਗੇ
ਰੁਕੇ ਜਾਏ ਪਾਰ ਬੰਦਵਾਏ
ਉਹ ਜਾ ਕੇ ਰੋਕਣਾ ਕੀਤੇ ਜਿਨ੍ਹਾਂ ਨੇ ਪੰਡਾਂ ਬੰਨੀਆਂ ਹੋਈਆਂ ਸਨ
ਉੱਤੇ ਕੁਛ ਦਲ ਸੁਪਤ ਖਨੇਰੇ ਉੱਤੇ ਛਾਉ ਕੇ ਭਿਖੇ